ਆਓ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਜੈ ਸ੍ਰੀ ਰਾਗ ਦੀ ਵਾਰ ਦੇ ਵਿੱਚ ਬਖਸ਼ਿਸ਼ ਕਰਦੇ ਹਨ। 705 ਅੰਗ ਤੇ ਜੈਤ ਸ੍ਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ। ਸੋ ਜੈਤ ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਵਾਰ ਸਲੋਕਾਂ ਨਾਲ। ਇਹ ਜਿਹੜੀ ਵਾਰ ਹੈ ਸਲੋਕਾਂ ਦੇ ਭਾਵ ਨਾਲ, ਸਲੋਕਾਂ ਸਮੇਤ ਇਹ ਸਾਰੀ ਵਾਰ ਸੰਪੂਰਨ ਪੌੜੀਆਂ ਦੇ ਸਮੇਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਵਾਰ ਹੈ, ਕਿਉਂਕਿ ਕਈ ਵਾਰਾਂ ਸਲੋਕਾਂ ਤੋਂ ਬਿਨਾਂ ਹੁੰਦੀਆਂ ਨੇ, ਪਰ ਇਹ ਜਿਹੜੀ ਵਾਰ ਹੈ ਸਲੋਕਾਂ ਦੇ ਨਾਲ ਕਥਨ ਕੀਤੀ ਹੈ। ਇਹਦੇ ਵਿੱਚ ਸਲੋਕ ਜਿਹੜੇ ਮੂਲ ਰੂਪ ਹਨ ਅਤੇ ਪੌੜੀਆਂ ਜੋ ਹਨ ਉਹ ਟੀਕਾ ਕੀਤਾ, ਸਟੀਕ ਕੀਤਾ ਹੋਇਆ ਉਹਨਾਂ ਦਾ ਭਾਵ, ਜੋ ਸਲੋਕ ਵਿੱਚ ਉਚਾਰਨ ਕਰਦੇ ਨੇ ਉਹੀ ਪੌੜੀ ਵਿੱਚ ਫਿਰ ਸੁਖੈਨ ਬੋਲੀ ਵਿੱਚ ਕਥਨ ਕਰਦੇ ਨੇ। ਸੋ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ, ਸਹਿਜ ਪਾਠ, ਸੰਥਿਆ ਤੋਂ ਕਥਾ ਦਾ, ਕਥਾ ਸਹਿਜ ਪਾਠ ਕਹਿੰਦੇ ਆਪਾਂ ਇਹਨੂੰ, ਇੱਥੇ ਮੱਧ ਆ ਜਾਂਦਾ, ਕਿਉਂਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਬਹੁਤ ਸਾਰੇ ਮਨਮੁੱਖਾਂ ਨੇ ਢੁੱਚਰਾਂ ਲਾਈਆਂ ਵਿੱਚ ਵੀ ਮੱਧ ਤਾਂ 715 'ਤੇ ਬਣਦਾ ਹੈ। ਸੋ ਇਸ ਤਰ੍ਹਾਂ ਜਿਹੜੀ ਮਰਿਆਦਾ ਦਸਵੇਂ ਪਾਤਸ਼ਾਹ ਤੋਂ ਚੱਲੀ ਆਉਂਦੀ ਹੈ ਜਾਂ ਸਾਧੂ ਮਹਾਤਮਾ ਸੰਪਰਦਾਵਾਂ ਬ੍ਰਹਮ ਗਿਆਨੀ ਚਲਾਉਂਦੇ ਆ ਰਹੇ ਨੇ, ਰਾੜੇ ਵਾਲੇ ਮਹਾਂਪੁਰਸ਼ ਕਲੇਰਾਂ ਵਾਲੇ, ਇਸੇ ਪ੍ਰਕਾਰ ਦਮਦਮੀ ਟਕਸਾਲ ਦੇ ਵਿੱਚ ਸਾਰੀਆਂ ਸੰਪਰਦਾਵਾਂ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਹੀ ਪੁੱਛਿਆ ਕਰਦੇ ਸੀ, ਮਹਾਰਾਜ ਮੱਧ ਕਿੱਥੇ ਲਾਇਆ ਕਰੀਏ। ਮਹਾਰਾਜ ਨੇ ਬਚਨ ਕੀਤਾ, ਭਾਈ ਇਹ ਆਦਿ ਪੂਰਨ, ਮੱਧ ਪੂਰਨ ਅਸੀਂ ਲਿਖਿਆ ਨਾ, ਇੱਥੇ ਲਾ ਦਿਆ ਕਰੋ। ਸੋ ਬਾਬਾ ਜੀ ਇਹ ਵੀ ਕਿਹਾ ਕਰਦੇ ਸੀ, ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੁਕਮਨਾਮਾ ਲੈਣ ਉਪਰੰਤ ਰੁਮਾਲਾ ਪਾਉਣਾ ਹੈ, ਹੁਕਮਨਾਮਾ ਭਾਵੇਂ 500 ਅੰਗ ਤੋਂ ਆਵੇ, ਭਾਵੇਂ 800 ਤੋਂ ਆਵੇ, ਪਰ ਰੁਮਾਲਾ ਪਾਉਣ ਵੇਲੇ 705 ਅੰਗ ਕਰ ਦਿਆ ਕਰੋ, ਇਹ ਮਹਾਰਾਜ ਦਾ ਹੁਕਮ ਹੈ। ਮਹਾਰਾਜ ਕਹਿੰਦੇ ਕਈ ਬੰਦੇ 450 ਅੰਗ ਤੋਂ ਹੁਕਮਨਾਮਾ ਲੈ ਕੇ ਉੱਥੇ ਰੁਮਾਲਾ ਪਾ ਦਿੰਦੇ ਨੇ, ਕਹਿੰਦੇ ਫਿਰ ਸਾਨੂੰ ਟੇਢੇ ਹੀ ਬੈਠਣਾ ਪੈਂਦਾ। ਇਸੇ ਪ੍ਰਕਾਰ ਜੇ ਹੁਕਮਨਾਮਾ ਗਾਹਾਂ ਜੇ 800, 850 ਅੰਗ ਤੋਂ ਹੁੰਦਾ, ਕਈ ਵਾਰ 900 ਅੰਗ 'ਤੇ ਵੀ ਹੁਕਮਨਾਮਾ ਆ ਜਾਂਦਾ, ਔਰ ਰੁਮਾਲਾ 705 'ਤੇ ਹੀ ਕਰਕੇ ਪਾਉਣਾ, ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਮੱਧ ਹੈ। ਬਾਕੀ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਤਾਂ ਉਹਨਾਂ ਦੀਆਂ ਐਵੇਂ ਚੱਖਾਂ ਹੀ ਨੇ, ਮੂੰਹ ਦੀ ਹਵਾ ਹੀ ਆ, ਵਿਚਾਰਿਆਂ ਨੂੰ ਪਤਾ ਹੈ ਨਹੀਂ। ਇਸ ਤਰ੍ਹਾਂ ਜੋ ਹੁਕਮ ਮਹਾਂਪੁਰਖਾਂ ਦੇ ਨੇ ਦਸਵੇਂ ਪਾਤਸ਼ਾਹ ਮਹਾਰਾਜ ਦਾ, ਉਹੀ ਹੁਕਮ ਆਪਾਂ ਨੂੰ ਪ੍ਰਵਾਨ ਹੈ, ਉਹੀ ਮੰਨਣਾ ਚਾਹੀਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਸਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਫਰਮਾਉਂਦੇ ਹਨ ਮਹਾਰਾਜ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿੱਚ ਪਰਮੇਸ਼ੁਰ ਦਾ ਨਾਮ ਪੂਰਨ ਹੈ, ਇੱਕ ਓਅੰਕਾਰ ਸਤਨਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੱਧ ਵਿੱਚ ਵੀ ਪਰਮੇਸ਼ੁਰ ਦਾ ਨਾਮ ਪੂਰਨ ਹੈ, ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਵੀ ਪਰਮੇਸ਼ੁਰ ਦਾ ਨਾਮ ਪੂਰਨ ਹੈ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਸੋ ਇਸੇ ਪ੍ਰਕਾਰ ਇਹਦਾ ਅੰਤਰੀ ਭਾਵ ਆਪਾਂ ਅੱਗੇ ਫਿਰ ਵਿਚਾਰ ਕਰਦੇ ਹਾਂ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਆਗ ਨਾਸਨ ਜਗਦੀਸੁਰ ਹੈ। ਮਹਾਰਾਜ ਕਥਨ ਕਰਦੇ ਨੇ ਆਗ ਨਾਸਨ, ਆਗ ਹੁੰਦੇ ਨੇ ਪਾਪ, ਅਗਨ ਓਗ ਹਰਤਾ, ਆਗ ਨਾਸਨ ਪਾਪਾਂ ਦੇ ਨਾਸ ਕਰਨ ਵਾਲਾ ਜੋ ਜਗਤ ਦਾ ਈਸ਼ਵਰ ਹੈ ਵਾਹਿਗੁਰੂ, ਉਹਦਾ ਜਸ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਮਣ ਭਾਵ ਰਮ ਰਿਹਾ ਹੈ। ਇਸੇ ਕਰਕੇ ਸੰਤ ਮਹਾਤਮਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਿਮਰੰਤ ਸਿਮਰਨ ਕਰਦੇ ਰਹਿੰਦੇ ਨੇ, ਭਾਵ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਰਹਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦਾ ਜਸ ਸਾਰੇ ਕਿਤੇ ਰਮ ਰਿਹਾ, ਵਿਆਪਕ ਹੈ। ਇਸੇ ਕਰਕੇ ਸੰਤ ਜਨ ਗੁਰੂ ਗ੍ਰੰਥ ਸਾਹਿਬ ਨੂੰ ਅੱਠੇ ਪਹਿਰ ਸਿਮਰਦੇ ਨੇ। ਜਗਦੀਸ਼ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਹੈ ਇਹ ਅੱਗ ਹੁੰਦਾ ਪਾਪਾਂ ਦੇ ਨਾਸ ਕਰਨ ਵਾਲਾ, ਅਤੇ ਜੀਵਾਂ ਦੇ ਤਾਰਨੇ ਨੂੰ ਜਹਾਜ਼ ਰੂਪ ਹੈ। ਏਖਨ ਸੁਣਨ ਸੁਣਾਵਨੋ ਮਨ ਮਹਿ ਦ੍ਰਿੜੀਐ ਸਾਚ। 706 ਅੰਗ 'ਤੇ ਫਰਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਦੇਖਣਾ ਕਰਦੇ ਹਨ ਰੱਬ ਦੇ ਪਿਆਰੇ, ਗੁਰੂ ਗ੍ਰੰਥ ਸਾਹਿਬ ਦਾ ਜਸ ਸੁਣਦੇ ਰਹਿੰਦੇ ਹਨ ਅਤੇ ਹੋਰਨਾਂ ਨੂੰ ਸੁਣਾਉਂਦੇ ਨੇ। ਅਤੇ ਆਪਣੇ ਮਨ ਵਿੱਚ ਸੱਚ ਨੂੰ ਦ੍ਰਿੜ ਰੱਖਦੇ ਨੇ। ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਸਾਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਸ ਪੂਰਨ ਹੋ ਰਿਹਾ ਨਿਸ਼ਚੇ ਕਰਦੇ ਨੇ ਇਸ ਪ੍ਰਕਾਰ। ਅਤੇ ਹਰੀ ਸਰੂਪ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੇ ਰੰਗ ਆਪ ਪ੍ਰੇਮ ਦੇ ਵਿੱਚ ਮਹਾਂਪੁਰਖ ਜੋ ਹਨ ਇਹ ਰੰਗੇ ਰਹਿੰਦੇ ਨੇ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਲਾਂ ਉਪਮਾ ਕੀਤੀ ਆਪਾਂ ਨੇ। ਸੋ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅਰਥਾਂ ਦੀ, ਇਸ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਉਹ ਫਰਮਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿੱਚ ਜਿਵੇਂ ਕਥਨ ਕੀਤਾ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਚ ਹੁੰਦਾ ਨਿਸ਼ਚੇ ਕਰਕੇ ਗੁਰੂ ਜੀ ਜੁਗਾਦ ਤੋਂ ਭਾਵ ਉਚਾਰਦੇ ਹਨ ਕਿ ਉਹ ਵਾਹਿਗੁਰੂ ਆਦਿ ਵਿੱਚ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚਾ ਹੋਵੇਗਾ। ਉਸੇ ਮਹਾਂਵਾਕ ਅਨੁਸਾਰ ਉਪਕਰਮ ਉਪਸੰਹਾਰ ਦੀ ਰੀਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੱਧ ਭਾਗ ਵਿੱਚ ਕਥਨ ਕਰਦੇ ਨੇ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸੋ ਪਰਮੇਸ਼ੁਰ ਸ੍ਰਿਸ਼ਟੀ ਦੇ ਆਦਿ ਵਿੱਚ ਵੀ ਪੂਰਨ ਸੀ ਅਤੇ ਮੱਧ ਵਿੱਚ ਵੀ ਪੂਰਨ ਹੈ ਅਤੇ ਅੰਤ ਵਿੱਚ ਵੀ ਪੂਰਨ ਹੋਵੇਗਾ। ਕਹਿਣ ਤੋਂ ਭਾਵ ਜੋ ਪਰਮਾਤਮਾ ਭੂਤ ਕਾਲ, ਵਰਤਮਾਨ ਕਾਲ, ਭਵਿੱਖਤ ਕਾਲ ਤਿੰਨਾਂ ਸਮਿਆਂ ਵਿੱਚ ਪੂਰਨ ਹੈ। ਆਦਿ ਮੱਧ ਅੰਤ ਪ੍ਰਭ ਸੋਈ, ਨਾਨਕ ਇਸ ਬਿਨਾਂ ਵਰਨਾ ਕੋਈ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਫਰਮਾਉਂਦੇ ਹਨ ਕਿ ਜਿਵੇਂ ਆਪਾਂ ਨੇ ਉਪਕਰਮ ਉਪਸੰਹਾਰ ਦੀ ਰੀਤੀ ਨਾਲ ਦੱਸਿਆ, ਸ਼ਾਮ ਵੇਦ ਦੀ ਛਾਂਦੋਗ ਉਪਨਿਸ਼ਦ ਦੇ ਛੇਵੇਂ ਅਧਿਆਇ ਵਿੱਚ ਸੋ ਦਿਆਲਕ ਰਿਖੀ ਨੇ ਆਪਣੇ ਪੁੱਤਰ ਸਵੇਤ ਕੇਤੂ ਦੇ ਪ੍ਰਸ਼ਨ ਅਨੁਸਾਰ ਸੋ ਤੱਤਵ ਮਸੀ ਮਹਾਂਵਾਕ ਦਾ ਉਪਦੇਸ਼ ਦਿੰਦਿਆਂ ਹੋਇਆਂ ਸ਼ਰਵਣ ਦੇ 6 ਜਿਹੜੇ ਲਿੰਗ ਉਹ ਕਥਨ ਕੀਤੇ ਨੇ। ਜਪਜੀ ਸਾਹਿਬ ਦੀ ਪਹਿਲੀ ਕਥਾ 'ਚ ਇਹ ਦੱਸਿਆ ਹੋਇਆ ਸਾਰਾ ਉਪਕਰਮ ਉਪਸੰਹਾਰ। ਸੋ ਜਿਹੜਾ ਪ੍ਰਸੰਗ ਆਦਿ ਵਿੱਚ ਆਰੰਭ ਹੋਵੇ ਉਸੇ ਪ੍ਰਸੰਗ ਉੱਪਰ ਅੰਤ ਨੂੰ ਸਮਾਪਤੀ ਕਰਨੀ, ਇਹਨੂੰ ਉਪਕਰਮ ਉਪਸੰਹਾਰ ਕਹਿੰਦੇ ਆ। ਦੂਜਾ ਹੈਗਾ ਸ਼ਰਵਣ ਦੀ, ਸ਼ਰਵਣ ਦਾ ਦੂਸਰਾ ਲਿੰਗ ਕੀ ਹੈ, ਅਭਿਆਸ, ਵਾਰ ਵਾਰ ਪੜ੍ਹਨ ਨੂੰ ਅਭਿਆਸ ਕਹਿੰਦੇ ਨੇ। ਤੀਜਾ ਹੈਗਾ ਅਪੂਰਬਤਾ, ਸੋ ਅਲੌਕਿਕਤਾ ਨੂੰ ਅਪੂਰਬਤਾ ਕਹਿੰਦੇ ਨੇ। ਫਲ, ਚੌਥਾ ਫਲ, ਮੋਕਸ਼ ਦੀ ਪ੍ਰਾਪਤੀ ਨੂੰ ਫਲ ਕਹਿੰਦੇ ਨੇ। ਪੰਜਵਾਂ ਹੁੰਦਾ ਅਰਥਵਾਦ, ਉਸਤਤੀ ਨੂੰ ਅਰਥਵਾਦ ਕਹਿੰਦੇ ਨੇ। ਛੇਵਾਂ ਹੈਗਾ ਉਪਪਤੀ, ਅਨੁਕੂਲ ਦ੍ਰਿਸ਼ਟਾਂਤ ਨੂੰ ਉਪਪਤੀ ਕਹਿੰਦੇ ਨੇ। ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਦੇ ਵਿੱਚ ਵੀ ਉਹੀ ਉਪਮਾ, ਮੱਧ ਵਿੱਚ ਵੀ ਅਤੇ ਅੰਤ ਵਿੱਚ ਵੀ। ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਹੈ। ਮਹਾਰਾਜ ਕਥਨ ਕਰਦੇ ਹੋ ਜਗਤ ਦਾ ਮਾਲਕ ਵਾਹਿਗੁਰੂ ਪਾਪਾਂ ਦੇ ਨਾਸ ਕਰਨ ਵਾਲਾ ਹੈ। ਸੰਤ ਉਸ ਵਾਹਿਗੁਰੂ ਨੂੰ ਸਾਰੇ ਪਰਿਪੂਰਨ ਵਿਆਪਕ ਜਾਣ ਕੇ ਉਹਦਾ ਸੇਵਨ ਕਰਦੇ ਨੇ। ਏਕਨ ਸੁਣਨ ਸੁਣਾਵਨੋ ਮਨ ਮਹਿ ਦ੍ਰਿੜੀ ਹੈ ਸਾਚ, ਉਸ ਵਾਹਿਗੁਰੂ ਨੂੰ ਦੇਖਦੇ ਨੇ, ਉਹਦਾ ਹੀ ਸੁਣਦਾ ਸੁਣਨਾ ਅਤੇ ਸੁਣਾਉਣਾ ਕਰਦੇ ਨੇ ਅਤੇ ਉਹ ਸੱਚੇ ਵਾਹਿਗੁਰੂ ਨੂੰ ਹੀ ਮਨ ਵਿੱਚ ਦ੍ਰਿੜ ਕਰਦੇ ਨੇ। ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ, ਉਹ ਸਾਰਿਆਂ ਵਿੱਚ ਪੂਰਨ ਹੋ ਰਿਹਾ। ਇਸ ਤਰ੍ਹਾਂ ਨਿਸ਼ਚੇ ਕਰਦੇ ਮਹਾਤਮਾ ਜਨ ਇਹ ਸਾਰਿਆਂ ਵਿੱਚ ਵਿਆਪਕ ਹੈ। ਇਸ ਤਰ੍ਹਾਂ ਫਿਰ ਉਹ ਨਿਸ਼ਚੇ ਕਰਕੇ ਹਰੀ ਦੇ ਪ੍ਰੇਮ ਵਿੱਚ ਰਚੇ ਹੋਏ ਰਹਿੰਦੇ ਨੇ ਹਮੇਸ਼ਾ। ਪੌੜੀ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ। ਮਹਾਰਾਜ ਫਰਮਾਉਂਦੇ ਭਾਈ ਇੱਕ ਨਿਰੰਜਨ ਨੂੰ ਹੀ ਗਾਉਣਾ ਕਰੀਏ, ਉਹ ਸਾਰਿਆਂ ਦੇ ਅੰਦਰ ਵਿਆਪਕ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਉਹ ਵਾਹਿਗੁਰੂ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ, ਜੋ ਕਰਦਾ ਹੈ ਉਹੀ ਹੁੰਦਾ ਹੈ। ਖਿਨ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ, ਉਹ ਇੱਕ ਛਿੰਨ ਦੇ ਵਿੱਚ ਹੀ ਬਣਾਉਂਦਾ ਹੈ ਅਤੇ ਢਾਉਂਦਾ ਹੈ, ਉਹ ਤੋਂ ਬਿਨਾਂ ਕੋਈ ਹੋਰ ਕੁਝ ਕਰ ਨਹੀਂ ਸਕਦਾ। ਕੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਖੰਡਾਂ ਬ੍ਰਹਿਮੰਡਾਂ ਪਤਾਲਾਂ ਦੀਪਾਂ ਅਤੇ ਸਾਰਿਆਂ ਲੋਕਾਂ ਵਿੱਚ ਪੂਰਨ ਹੋ ਰਿਹਾ ਹੈ। ਕਿਉਂਕਿ ਖੰਡ ਬ੍ਰਹਿਮੰਡ ਪਤਾਲ ਦੀਪਾਂ ਦੇ ਕਈ ਵਾਰੀ ਨਾਂ ਦੱਸ ਚੁੱਕੇ ਹਾਂ, ਅਰਥ ਵੀ ਹੋ ਚੁੱਕੇ ਨੇ, ਇਸ ਕਰਕੇ ਆਪਾਂ ਇੰਨਾ ਕੀ ਕਹਿੰਦੇ ਹਾਂ। ਹੁਣ ਜਿਸ ਆਪ ਬੁਝਾਏ ਸੋ ਬੁੱਝ ਸੀ, ਨਿਰਮਲ ਜਨ ਸੋਈ, ਜਿਹਨੂੰ ਆਪ ਬੁਝਾਏ ਤੋਂ ਭਾਵ ਸਮਝਾਉਂਦਾ ਉਹੀ ਬੁੱਝ ਸੀ ਸਮਝਦਾ ਅਤੇ ਉਹੀ ਨਿਰਮਲ ਹੁੰਦਾ, ਪਵਿੱਤਰ ਪੁਰਸ਼ ਹੈ ਭਾਈ। ਸਲੋਕ ਅਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਮਾਤਾ ਦੇ ਉਦਰ ਵਿੱਚ ਬੀਜ ਸਥਾਪਨ ਕਰਕੇ ਜੀਵ ਦੀ ਰਚਨਾ ਰਚਦਾ ਪਰਮਾਤਮਾ। ਉਹ ਵਾਹਿਗੁਰੂ ਜੀਵ ਦੇ ਸਰੀਰ ਦੀ ਰਚਨਾ ਰਚਦਾ, ਫਿਰ ਮਾਤਾ ਦੇ ਉਦਰ ਵਿੱਚ ਟਿਕਾਉਂਦਾ। ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨੰ, ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਵਾਸ ਸਵਾਸ ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਸਿਮਰਨ ਕਰਨੇ ਕਰਕੇ ਮਾਂ ਦੇ ਉਧਰ ਦੀ ਬੜੀ ਜਠਰ ਅਗਨੀ ਇਹਨੂੰ ਨਾਸ ਨਹੀਂ ਕਰ ਸਕਦੀ, ਕਿਉਂਕਿ ਉੱਥੇ ਵਾਹਿਗੁਰੂ ਦਾ ਸਿਮਰਨ ਹੀ ਰੱਖਿਆ ਕਰਦਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਮੁੱਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ। ਇਹ ਪਾਠ ਜਿਹੜਾ ਕੁਹੱਥੜਾ ਨਹੀਂ ਕਰਨਾ, ਇਉਂ ਧਿਆਨ ਰੱਖਣਾ ਕੋਥੜੈ ਥਾਏ। ਕਹਿੰਦੇ ਭਾਈ ਜੀਵ, ਮਾਤਾ ਦੇ ਉਧਰ ਵਿੱਚ ਮੂੰਹ ਤੇਰਾ ਹੇਠਾਂ ਸੀ, ਪੈਰ ਉੱਪਰ ਸਨ, ਅਤੇ ਕੋਥੜਾ ਹੁੰਦਾ ਜਿਹੜੀ ਕੋਥਰੀ ਭਾਵ ਗੰਦੀ ਜਗ੍ਹਾ ਦੇ ਉੱਤੇ ਤੂੰ ਵੱਸ ਰਿਹਾ ਸੀ, ਇਹ ਵੀ ਕਦੇ ਯਾਦ ਕਰ ਲਿਆ ਕਰ। ਹੁਣ ਤੂੰ ਹਉਮੈ ਦੇ ਸਹਿਤ ਹੁੰਦਾ, ਨਾਮ ਨਹੀਂ ਜਪਦਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮਾਰਦਾ, ਤਰਕਾਂ ਮਾਰਦਾ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰ ਹੈ ਜਿਸਦੈ ਨਾ ਆਏ। ਸਤਿਗੁਰੂ ਫਰਮਾਉਂਦੇ ਨੇ ਜਿਹਦੇ ਨਾਮ ਨੂੰ ਜਪ ਕੇ ਉੱਥੋਂ ਉਧਰੇ ਐਂ ਬਚੇ ਐਂ ਮਾਤਾ ਦੇ ਉਧਰ ਚੋਂ, ਉਹ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ਹੁਣ ਕਿਉਂ ਕਹਿਣਾ ਉਹ ਰੱਬ ਤਾਂ ਹੈ ਹੀ ਨਹੀਂ, ਉਹ ਲੋਕੀ ਤਾਂ ਗੱਲਾਂ ਬਣਾਉਂਦੇ, ਪਰਮਾਤਮਾ ਹੈ ਹੀ ਨਹੀਂ, ਹੁਣ ਤੂੰ ਇਹੀਆਂ ਜਿਹੀਆਂ ਗੱਲਾਂ ਕਿਉਂ ਕਰਦਾ? ਨਾਸਤਕ ਪੁਣੇ ਦੀਆਂ ਗੱਲਾਂ ਕਰਦਾ? ਮਾਤਾ ਦੇ ਉਧਰ ਵਿੱਚ ਤੇਰੀ ਪਾਲਣਾ ਕਿਹਨੇ ਕੀਤੀ? ਇਹਨਾਂ ਲੋਕਾਂ ਨੇ ਕੀਤੀ ਸੀ, ਜਾਂ ਸਾਇੰਸ ਨੇ ਕੀਤੀ ਸੀ, ਜਾਂ ਹੋਰ ਪੜ੍ਹਾਈਆਂ ਨੇ ਕੀਤੀ ਸੀ? ਕਿਹਨੇ ਕੀਤੀ ਤੇਰੀ ਪਾਲਣਾ? ਉਹ ਮਾਲਕ ਨੂੰ ਤੂੰ ਕਿਉਂ ਭੁਲਾਉਣਾ ਜਿਸ ਵਾਹਿਗੁਰੂ ਨੇ ਇੰਨਾ ਖਾਣਾ ਪੀਣਾ ਮਾਤਾ ਦੇ ਉਧਰ ਦੇ ਵਿੱਚ ਤੇਰਾ ਇੰਤਜ਼ਾਮ ਕੀਤਾ, ਸਾਰਾ ਸਰੀਰ ਬਣਾਇਆ, ਉਹਨੂੰ ਹੁਣ ਕਿਉਂ ਭੁਲਾ ਦਿੱਤਾ ਹੈ? ਪੌੜੀ ਰਕਤ ਬਿੰਦ ਕਰ ਨਿੰਮਿਆ ਅਗਨ ਉਧਰ ਮਝਾਰ। ਸੋ ਮਹਾਰਾਜ ਫਰਮਾਉਂਦੇ ਮਾਤਾ ਦੇ ਉਧਰ ਮਝਾਰ ਭਾਵ ਮਝਾਰ ਹੁੰਦਾ ਵਿੱਚ, ਮਾਝ ਮਾਝੇ ਇਹ ਅੱਖਰ ਆਉਂਦੇ ਮਝਾਰ। ਸੋ ਮਝਾਰ ਹੁੰਦਾ ਪੇਟ ਦੇ ਵਿੱਚ, ਜੋ ਜਠਰ ਅਗਨੀ ਹੈ ਉਸ ਮਾਂ ਦੀ ਰਕਤ ਅਤੇ ਪਿਤਾ ਦੇ ਵੀਰ ਦੀ ਬੂੰਦ ਤੋਂ ਤੈਨੂੰ ਨਿੰਮਿਆ, ਭਾਵ ਤੇਰੇ ਸਰੀਰ ਦੀ ਬਣਾਵਟ ਨੂੰ ਸ਼ੁਰੂ ਕੀਤਾ ਹੈ। ਉਰਦ ਮੁੱਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਕੁਚੀਲ ਹੁੰਦਾ ਅਪਵਿੱਤਰ, ਬਿਕਲ ਹੁੰਦਾ ਡਰਾਉਣੇ, ਘੋਰ ਗੁਬਾਰ ਬੜੇ ਗਾੜੇ ਹਨੇਰੇ ਵਾਲੇ ਨਰਕ ਵਿੱਚ, ਭਾਵ ਮਾਤਾ ਦੇ ਉਧਰ ਵਿੱਚ ਤੇਰਾ ਮੂੰਹ ਜਿਹੜਾ ਸੀ ਉਰਦ ਹੁੰਦਾ ਉਲਟਾ, ਭਾਵ ਹੇਠਾਂ ਨੂੰ ਲਟਕਿਆ ਹੋਇਆ ਸੀ ਤੂੰ। ਹਰ ਸਿਮਰਤ ਤੂੰ ਨਾ ਜਲ ਹੈ ਮਨ ਤਾਨੇ ਉਰਤਾਰ। ਹਰੀ ਦੇ ਸਿਮਰਨ ਕਰਕੇ ਤੂੰ ਮਾਤਾ ਦੀ ਅੱਗ ਵਿੱਚ ਦੇਖ ਲੈ ਸੜਿਆ ਨਹੀਂ, ਇਸ ਲਈ ਹੁਣ ਵੀ ਉਹਨੂੰ ਮਨ ਤਨ ਦੇ ਔਰ ਹੁੰਦਾ ਵਿੱਚ ਧਾਰੀ ਤੱਕ ਹਿਰਦੇ 'ਚ ਵਿਸਾਲ ਹੈ। ਜਿਵੇਂ ਪ੍ਰਹਿਲਾਦ ਜੀ ਤੁਰੇ ਜਾਣ, ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸੀ। ਪ੍ਰਹਿਲਾਦ ਜੀ ਕਹਿੰਦੇ ਇੰਨੇ ਜਾਣੇ ਨਾਲ ਇਕੱਠ ਹੋਇਆ, ਕਹਿੰਦੇ ਜੀ ਘੁਮਿਆਰ ਨੇ ਕੱਚੇ ਘੜੇ ਜਿਹੜੇ ਨੇ ਉਹਦੇ 'ਚ ਘਾਹ ਫੂਸ ਪਾਥੀਆਂ ਗੋਹੇ ਰੱਖ ਕੇ ਵੱਡਾ ਸਾਰਾ ਆਵਾ ਤਿਆਰ ਕੀਤਾ, ਉਹਨੂੰ ਹੁਣ ਉਹ ਅੱਗ ਲਾ ਚੁੱਕਿਆ। ਅਤੇ ਬਾਅਦ 'ਚ ਕਿਸੇ ਨੇ ਦੱਸਿਆ ਵੀ ਇੱਥੇ ਤਾਂ ਬਿੱਲੀ ਨੇ ਬੱਚੇ ਦਿੱਤੇ ਹੋਏ ਸੀ ਇੱਕ ਘੜੇ 'ਚ, ਵੀ ਉਹ ਤਾਂ ਸਾਰੇ ਵਿਚਾਰੇ ਸੜ ਕੇ ਮਰ ਜਾਣਗੇ। ਕਹਿੰਦੇ ਹੁਣ ਆਵਾ ਅਸੀਂ ਜੇ ਖੋਲ੍ਹਦੇ ਹਾਂ ਸਾਰਾ ਨੁਕਸਾਨ ਹੁੰਦਾ, ਘੜੇ ਖਰਾਬ ਹੋ ਜਾਣਗੇ। ਹੁਣ ਅਸੀਂ ਇਕੱਠੇ ਹੋ ਕੇ ਅਰਦਾਸ ਕਰਨ ਲੱਗੇ ਹੋਏ ਹਾਂ ਵੀ ਜੇ ਬਿੱਲੀ ਦੇ ਬੱਚੇ ਬਚ ਜਾਣ। ਕਹਿੰਦੇ ਉਹ ਕੌਣ ਬਚਾਊ? ਕਹਿੰਦੇ ਰਾਮ ਪਰਮੇਸ਼ਰ। ਪ੍ਰਹਿਲਾਦ ਜੀ ਕਹਿੰਦੇ ਅੱਛਾ, ਪਰਮੇਸ਼ਰ 'ਚ ਇੰਨੀ ਤਾਕਤ ਹੈ? ਕਹਿੰਦੇ ਹਾਂ ਜੀ। ਕਹਿੰਦੇ ਆਵਾ ਖੁੱਲ੍ਹਣਾ ਕਦੋਂ? ਕਹਿੰਦੇ 7 ਦਿਨਾਂ ਬਾਅਦ। 7 ਦਿਨਾਂ ਬਾਅਦ ਜਦੋਂ ਉਹ ਆਵਾ ਖੋਲ੍ਹਿਆ ਸਾਰੇ ਘੜੇ ਪੱਕ ਗਏ, ਉਹ ਜਿਹੜਾ ਘੜਾ ਸੀ ਕੱਚਾ ਰਹਿ ਗਿਆ। ਵਾਹਿਗੁਰੂ ਨੇ ਉਹ ਜਿਹੜੇ ਬੱਚੇ ਸੀ ਨਾ ਬਿੱਲੀ ਦੇ ਉਹ ਬਚਾ ਲਏ, ਦੇਖ ਲਓ ਅੱਗ ਦੇ ਵਿੱਚ ਸੜਨ ਨਹੀਂ ਦਿੱਤੇ, ਧੰਨ ਵਾਹਿਗੁਰੂ ਹੈ। ਇਸੇ ਪ੍ਰਕਾਰ ਮਹਾਰਾਜ ਜੀਵ ਨੂੰ ਮਾਤਾ ਦੇ ਉਧਰ ਵਿੱਚ ਸੜਨ ਨਹੀਂ ਦਿੰਦੇ, ਜਿੱਥੇ ਰੋਟੀਆਂ ਹਜ਼ਮ ਸਭ ਕੁਝ ਹਜ਼ਮ ਹੋ ਜਾਂਦਾ ਜਾ ਕੇ ਜਠਰ ਅੱਗ ਨਗਰੀ ਦੇ ਵਿੱਚ। ਤਾਂ ਸਤਿਗੁਰੂ ਕਹਿੰਦੇ ਦੇਖ ਤੇਰੇ ਉੱਤੇ ਕਿੰਨਾ ਪਰ ਉਪਕਾਰ ਕੀਤਾ, ਪਰਮਾਤਮਾ ਨੇ ਤੈਨੂੰ ਬਚਾ ਕੇ ਰੱਖਿਆ। ਬਿਖਮ ਥਨ ਹੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਜਿਸ ਵਾਹਿਗੁਰੂ ਨੇ ਤੈਨੂੰ ਬੜੇ ਕਠਿਨ ਥਾਂ ਤੋਂ ਬਚਾ ਹੀ ਰੱਖਿਆ, ਉਹਨੂੰ ਇੱਕ ਤਿਲ ਮਾਤਰ ਸਮਾਂ ਵੀ ਭੁਲਾਉਣਾ ਨਾ ਕਰਿਆ ਕਰ, ਧੰਨਵਾਦ ਕਰਿਆ ਕਰ, ਸ਼ੁਕਰ ਕਰ ਰੱਬ ਦਾ ਤੈਨੂੰ ਬਚਾ ਲਿਆ ਉਹਨੇ। ਰੱਬ ਬਿਸਰਤ ਸੁੱਖ ਕਦੇ ਨਾ ਹੈ, ਜਸ ਹੈ ਜਨਮ ਹਾਰ। ਵਾਹਿਗੁਰੂ ਨੂੰ ਭੁਲਾਉਣ ਕਰਕੇ ਕਦੇ ਸੁੱਖ ਨਹੀਂ ਪਾਏਗਾ ਅਤੇ ਮਨੁੱਖਾ ਜਨਮ ਨੂੰ ਹਾਰ ਕੇ ਜਾਵੇਗਾ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਭਾਈ ਗੁਰਮੁਖਾ, ਜੋ ਮਨ ਹੁੰਦਾ ਨਾ ਸ਼੍ਰੋਮਣੀ ਪਰਮਾਤਮਾ, ਉਹ ਆਪਣੀ ਇੱਛਾ ਅਨੁਸਾਰ ਦਾਨ ਦੇਣਾ ਕਰਨ ਕਰਦਾ ਹੈ, ਕਰਨੰ ਤੋਂ ਪਾਪ ਕਰਦਾ ਅਤੇ ਸਭ ਦੀਆਂ ਆਸਾਂ ਪੂਰਨ ਕਰਦਾ। ਖੰਡਨੰ ਕਲ ਕਲੇਸਹ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਜੋ ਕਲਪਨਾ ਤੇ ਕਲੇਸ਼ਾਂ ਦੇ ਖੰਡਨ ਹੁੰਦਾ ਨਾਸ਼ ਕਰਨ ਵਾਲਾ। ਖੰਡਨੰ ਰਾਣੇ ਉੱਤੇ ਟਿੱਪੀ ਲੱਗੀ ਹੋਈ ਹੈ, ਟਿੱਪੀਆਂ ਬਾਹਲੀਆਂ ਆਉਣਗੀਆਂ ਇਸ ਬਾਣੀ 'ਚ। ਉਸ ਵਾਹਿਗੁਰੂ ਨੂੰ ਸਿਮਰਨਾ ਕਰ, ਉਹ ਤਾਂ ਇੱਥੋਂ ਦੂਰ ਨਹੀਂ ਹੈ। ਕਹਿੰਦੇ ਭਾਈ ਬੰਦਿਆ, ਤੂੰ ਆਪਣੇ ਮਨ ਦੀ ਇੱਛਾ ਅਨੁਸਾਰ ਦਾਨ ਕਰਦਾ ਅਤੇ ਪਦਾਰਥ ਦੇ ਕੇ ਸਭ ਦੀਆਂ ਆਸਾਂ ਪੂਰਨ ਕਰਦਾ। ਸਿੱਧੀ ਦੇ ਬਲ ਨਾਲ ਕਈਆਂ ਦੇ ਕਲਪਨਾ ਦੇ ਕਲੇਸ਼ਾਂ ਨੂੰ ਨਾਸ਼ ਕਰਦਾ। ਇਸ ਤਰ੍ਹਾਂ ਦੇ ਤੇਰੇ ਕਰਮ ਕੀਤੇ ਹੋਏ ਤਾਂ ਸਫਲ ਨੇ, ਜੇ ਤੂੰ ਵਾਹਿਗੁਰੂ ਦਾ ਨਾਮ ਸਿਮਰਨ ਕਰੇ, ਉਹ ਤਾਂ ਇੱਥੋਂ ਦੂਰ ਨਹੀਂ ਹੈ। ਅਬ ਰੰਗ ਮਾਣ ਹੈ ਜਿਸ ਸੰਗ ਤੈ ਸਿਉਂ ਲਾਈ ਹੈ ਨੇਹ। ਇਹ ਜੀਵ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਹਬ ਰੰਗ ਮਾਣ ਹੈ, ਸਾਰੇ ਆਨੰਦਾਂ ਨੂੰ ਭੋਗਦਾ ਹੈ, ਤੈਨੂੰ ਉਹਦੇ ਨਾਲ ਨੇਹ ਭਾਵ ਪ੍ਰੇਮ ਲਾਉਣਾ ਚਾਹੀਦਾ। ਸੋ ਸਹੁ ਬਿੰਦਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ। ਮਹਾਰਾਜ ਕਥਨ ਕਰਦੇ, ਉਸ ਪਤੀ ਪਰਮਾਤਮਾ ਨੂੰ ਇੱਕ ਬਿੰਦਨ ਮਾਤਰ ਵੀ ਨਾ ਭੁਲਾਓ ਜਿਹਨੇ ਤੇਰਾ ਸੁੰਦਰ ਸਰੀਰ ਬਣਾਇਆ। ਪੌੜੀ ਜੀਉ ਪ੍ਰਾਨ ਤਨ ਤਨ ਦੀਆ ਦੀਨੇ ਰਸ ਭੋਗ। ਇਹ ਪੁਰਸ਼ ਜਿਸ ਵਾਹਿਗੁਰੂ ਨੇ ਤੈਨੂੰ ਜੀਉ ਜ਼ਿੰਦਗੀ ਪ੍ਰਾਣ ਸਰੀਰ ਅਤੇ ਧਨ ਦਿੱਤਾ ਅਤੇ ਰਸਾਂ ਦਾ ਭੋਗਣਾ ਦਿੱਤਾ, ਗ੍ਰਹਿ ਮੰਦਰ ਰਥ ਆਸ ਦੀਏ ਰਾਜ ਭਲੇ ਸੰਯੋਗ। ਘਰ ਦਿੱਤੇ ਨੇ, ਮੰਦਰ ਵੱਡੇ ਮਕਾਨ ਦਿੱਤੇ ਨੇ, ਰਾਤ ਹੁੰਦੀ ਆ ਗੱਡੀਆਂ ਨੇ ਅਤੇ ਆਸ ਹੁੰਦਾ ਘੋੜੇ ਦਿੱਤੇ ਨੇ, ਅਤੇ ਚੰਗੇ ਸੰਬੰਧ ਬਣਾ ਤੇ ਤੇਰੇ ਚੰਗਿਆਂ ਬੰਦਿਆਂ ਨਾਲ। ਅੱਗੇ ਸੋਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਯੋਗ। ਉਸ ਦੇਵਨ ਯੋਗ ਵਾਹਿਗੁਰੂ ਨੇ ਸੁੱਤ ਹੁੰਦਾ ਪੁੱਤਰ ਬੰਤਾ ਇਸਤਰੀ ਸੱਜਣ ਅਤੇ ਸੇਵਕ ਦਿੱਤੇ ਹੋਏ ਨੇ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਯੋਗ। ਉਸ ਹਰੀ ਦਾ ਸਿਮਰਨ ਕਰਦਿਆਂ ਤਨ ਮਨ ਸ਼ੁਭ ਗੁਣਾਂ ਨਾਲ ਹਰਿਆ ਹੁੰਦਾ ਅਤੇ ਵਿਯੋਗ ਜਿਹੜਾ ਦੁੱਖ ਹੈ ਜਾਂ ਵਿਛੋੜਾ ਦੂਰ ਹੋ ਜਾਂਦਾ ਹੈ। ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ। ਕਹਿੰਦੇ ਸਤਸੰਗਤ ਕਰਕੇ ਹਰੀ ਦੇ ਗੁਣ ਉਚਾਰਨਾ ਕਰੋ ਤਾਂ ਸਾਰੇ ਰੋਗ ਨਾਸ ਹੋ ਜਾਣਗੇ। ਸਲੋਕ ਕੁਟੰਬ ਯਤਨ ਕਰਨ ਮਾਇਆ ਅਨੇਕ ਉੱਦਮ ਹੈ। ਇਹ ਜੀਵ ਪਰਿਵਾਰ ਵਾਸਤੇ ਅਨੇਕਾਂ ਹੀ ਯਤਨ ਕਰਦਾ ਅਤੇ ਮਾਇਆ ਦੀ ਪ੍ਰਾਪਤੀ ਲਈ ਅਨੇਕਾਂ ਹੀ ਉੱਦਮ ਭਾਵ ਹੀਲੇ ਯਤਨ ਕਰਦਾ। ਉੱਥੋਂ ਮਾਇਆ ਕਮਾ ਲਾਂ, ਉੱਥੋਂ ਕਮਾ ਲਾਂ, ਉੱਥੋਂ ਚਾਰ ਪੈਸੇ ਬਚ ਜਾਣਗੇ। ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਅਤੇ ਪ੍ਰੇਤ ਹੈ। ਪਰ ਹਰੀ ਦੀ ਭਾਵ ਜਿਹੜੀ ਹੁੰਦੀ, ਭਾਵ ਹੁੰਦਾ ਪ੍ਰੇਮਾ, ਪ੍ਰੇਮਾ ਭਗਤੀ, ਭਗਤ ਭਾਵ, ਭਾਵ ਭਗਤੀ, ਪ੍ਰੇਮਾ ਭਗਤੀ ਤੋਂ ਹੀਣ ਰਹਿਤ ਹੈ ਇਹ ਜੀਵ। ਮਹਾਰਾਜ ਕਥਨ ਕਰਦੇ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲਿਆ ਹੋਇਆ ਉਹ ਪੁਰਸ਼ ਪ੍ਰੇਤ ਰੂਪ ਹੈ ਜਿਉਂਦੇ ਹੀ। ਨਾਨਕ ਪ੍ਰਭ ਬਿਸਰਤ ਅਤੇ ਪ੍ਰੇਤ ਹੈ, ਉਹ ਪ੍ਰੇਤ ਨੇ ਜਿਉਂਦੇ ਤੁਰੇ ਫਿਰਦੇ ਪ੍ਰੇਤ। ਉਹ ਟੁੱਟੜੀਆ ਸਾ ਪ੍ਰੀਤ ਜੋ ਲਾਈ ਬਿਆਨ ਸਿਆਉ। ਉਹ ਪ੍ਰੀਤੀ ਟੁੱਟੜੀਆ ਪਾ ਟੁੱਟ ਜਾਣ ਵਾਲੀ ਹੈ, ਜੋ ਬਿਆਨ ਹੁੰਦਾ ਦੂਜਿਆਂ ਦੇ ਨਾਲ ਲਾਈ ਹੋਈ ਹੈ। ਅੱਖਰ ਆ ਬਾਣੀ 'ਚ ਕਈ ਜਗ੍ਹਾ ਬੀ ਆ ਬੀਜਾ, ਇੱਥੇ ਬਿਆਨ ਆ ਗਿਆ ਉਹੀ ਅੱਖਰ ਬਿਆਨ। ਬਿਆਨ ਹੁੰਦਾ ਦੂਜਿਆਂ ਨਾਲ ਲਾਈ ਹੋਈ ਹੈ। ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ। ਮਹਾਰਾਜ ਕਥਨ ਕਰਦੇ, ਇਹੋ ਸੱਚੀ ਰੀਤੀ ਹੈ ਜਿਹੜਾ ਸਾਈਂ ਪਰਮਾਤਮਾ ਨਾਲ ਤਦਾਕਾਰ ਰਹਿਣਾ ਹੁੰਦਾ। ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ। ਜਿਵੇਂ ਸਲੋਕ ਦੇ ਵਿੱਚ ਉਚਾਰਿਆ ਨਾ, ਉਵੇਂ ਹੀ ਹੁਣ ਪੌੜੀ ਉਹਦਾ ਉਲਥਾ ਕਰਦੇ, ਸਟੀਕ ਕਰਦੇ, ਅਰਥ ਕਰਦੇ ਆ ਕਿ ਜਿਸ ਪਰਮੇਸ਼ਰ ਦੇ ਵਿਛੜਨੇ ਕਰਕੇ ਜਾਂ ਭੁੱਲਣ ਕਰਕੇ ਸਰੀਰ ਸਵਾਹ ਹੋ ਜਾਂਦਾ ਅਤੇ ਸਾਰੇ ਬੰਦੇ ਨੂੰ ਪ੍ਰੇਤ ਪ੍ਰੇਤ ਆਖਣ ਲੱਗ ਜਾਂਦੇ ਨੇ। ਜਦੋਂ ਮਰਦਾ ਕਹਿੰਦੇ ਸੁਪਨੇ 'ਚ ਦਿਖਿਆ ਮੈਨੂੰ, ਆਖੇ ਪ੍ਰੇਤ ਬਣ ਗਿਆ ਹੁਣ। ਖੇਨ ਗ੍ਰਹਿ ਮੈਂ ਬਸਨ ਨਾ ਦੇਵ ਹੀ ਜਿਨ ਸਿਉਂ ਸੋਈ ਹੇਤ। ਜਿਨ੍ਹਾਂ ਸੰਬੰਧੀਆਂ ਨਾਲ ਹੁਣ ਹੇਤ ਪ੍ਰੇਮ ਹੈ, ਹੇਤ ਦਾ ਅਰਥ ਹੁੰਦਾ ਪ੍ਰੇਮ, ਫਿਰ ਉਹੀ ਸੰਬੰਧੀ ਇੱਕ ਛਿਣ ਭਰ ਵਿੱਚ ਇਹਨੂੰ ਘਰ ਨਹੀਂ ਰੱਖਦੇ, ਘਰ ਵਸਣ ਨਹੀਂ ਦਿੰਦੇ। ਆਦਿ ਘਰੀ ਕਹੂ ਨਾ ਰੱਖਿਆ ਘਰ ਤੇ ਦੇਤ ਨਿਕਾਰ, ਕਾਢੋ ਕਾਢੋ ਹੋਈ ਚਲੋ ਬਈ। ਕੋਈ ਕਹਿੰਦਾ ਫੁੱਲ ਜੂ, ਕੋਈ ਕਹਿੰਦਾ ਵੱਧ ਜੂ, ਕੋਈ ਕੁਛ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ। ਸੋ ਜਿਹੜੇ ਦਰਬ ਨੂੰ ਧਨ ਨੂੰ ਇਹਨੇ ਅਨਰਥ ਕਰਕੇ ਪਾਪ ਕਰ ਕਰਕੇ ਕਰਮਾਂ ਨਾਲ ਪਾਪ ਕਰਮਾਂ ਨਾਲ ਸੰਚਿਆ ਸੀ, ਇਕੱਠਾ ਕੀਤਾ ਸੀ, ਕਹਿੰਦੇ ਉਹ ਧਨ ਅੰਤ ਨੂੰ ਕੇਤ ਹੁੰਦਾ, ਕਿਸ ਕੰਮ ਆਇਆ, ਕਿਸੇ ਵੀ ਨਹੀਂ ਆਇਆ। ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ। ਇਹ ਸਰੀਰ ਕਰਮਾਂ ਦਾ ਖੇਤ ਹੈ, ਇਸ ਵਿੱਚ ਜਿਹੋ ਜਿਹਾ ਬੀਜ ਬੀਜਦਾ ਉਹੋ ਜਿਹੀ ਲੁਣਦਾ ਭਾਵ ਕੱਟਦਾ। ਲੁਣੈ ਜਿੱਥੇ ਵੀ ਅੱਖਰ ਆਊਗਾ ਲੁਣੈ, ਉੱਥੇ ਕੱਟਣ ਦਾ ਹੀ ਵਾਚਕ ਆਉਣਾ, ਕਈ ਜਗ੍ਹਾ ਆਉਣਾ ਅੱਖਰ ਇਹ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ। ਜਿਨ੍ਹਾਂ ਕਿਰਤ ਕਣਾਂ ਨੂੰ ਹਰੀ ਭੁੱਲ ਗਿਆ ਉਹੀ ਜੂਨੀਆਂ ਵਿੱਚ ਪਰਮੇਤ ਹੁੰਦਾ ਭਰਮਦੇ ਨੇ। ਸਲੋਕ ਕੋਟ ਦਾਨ ਇਸਨਾਨ ਅਨਕ ਸੋਧਨ ਪਵਿੱਤਰਤਾ ਹੈ। ਜਿਹਨੇ ਨਾਮ ਜਪਿਆ ਉਹਨੇ ਕਰੋੜਾਂ ਦਾਨ ਅਤੇ ਤੀਰਥਾਂ ਦੇ ਇਸ਼ਨਾਨ ਅਤੇ ਅਨੇਕਾਂ ਗ੍ਰੰਥਾਂ ਦਾ ਸੋਧਨ ਕਰ ਲਿਆ। ਸੋਧਨ ਹੁੰਦਾ ਵਿਚਾਰ, ਵਿਚਾਰ ਨਾ ਕਰ ਲਿਆ। ਪਵਿੱਤਰਤਾ ਆਦਿਕ ਸਾਰੇ ਸਾਧਨ ਉਹਨੇ ਕਰ ਲਏ ਨੇ, ਉਹ ਪਵਿੱਤਰ ਹੋ ਗਿਆ। ਕਿਉਂਕਿ ਨਾਮ ਜਪਣ ਨਾਲ ਜੀਵ ਪਵਿੱਤਰ ਹੋ ਜਾਂਦਾ ਕਹਿੰਦੇ, ਨਾਮ ਦੀ ਮਹਾਨਤਾ ਸਮਝੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਮ ਦ੍ਰਿੜ ਕਰਾਉਂਦੇ ਨੇ ਆਪਾਂ ਨੂੰ। ਹਰ ਪੰਗਤੀ ਕਹਿੰਦੀ ਨਾਮ ਜਪ, ਹਰ ਪੰਗਤੀ ਕਹਿੰਦੀ ਨਾਮ ਜਪ। ਕੋਈ ਕਾਰਨ ਹੀ ਹੈ ਤਾਂਹੀਓ ਜਪਾਉਂਦੇ ਨੇ, ਕਹਿੰਦੇ ਇਹੀ ਸਭ ਕੁਛ ਹੈ, ਇਹੀ ਸਭ ਕੁਛ। ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ। ਮਹਾਰਾਜ ਕਥਨ ਕਰਦੇ ਨੇ ਜਿਹਨੇ ਰਸਨਾ ਨਾਲ ਹਰ 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 ਨਾਮ ਨੂੰ ਉਚਾਰਿਆ ਉਹਦੇ ਸਾਰੇ ਪਾਪ ਵਿਮੁਚਤੇ, ਕੱਟੇ ਗਏ ਸਾਰੇ ਪਾਪ ਉਹਦੇ। ਈਂਧਣ ਕੀਤੋ ਮੁ ਘਣਾ ਭੋਰੀ ਦਿੱਤੀ ਮੁ ਪਾਹੇ। ਸੋ ਜਿਵੇਂ ਇਸ ਪ੍ਰਕਾਰ ਮਣਾ ਮੂਹੀ ਲੱਕੜਾਂ ਦਾ ਢੇਰ ਇਕੱਠਾ ਕੀਤਾ ਜਾਵੇ ਅਤੇ ਉਹਦੇ ਵਿੱਚ ਆਲੇ ਫਿਰ ਭੋਰੀ ਇੱਕ ਮਾਤਰ ਰੰਚਕ ਭਰ ਪਾਹੇ ਅੱਗ ਰੱਖ ਦਿੱਤੀ ਪਾਲ ਦਿੱਤੀ ਜਾਵੇ, ਉਹ ਅੱਗ ਦੇ ਨਾਲ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਸਾਰੀਆਂ। ਮਨ ਵਸੰਦੜੋ ਸੱਚ ਸਹ ਨਾਨਕ ਹੱਬੇ ਡੁੱਖੜੇ ਉਲਾਹੇ। ਮਹਾਰਾਜ ਕਥਨ ਕਰਦੇ ਨੇ ਇਸੇ ਤਰ੍ਹਾਂ ਮਨ ਵਿੱਚ ਸੱਚੇ ਪਤੀ ਪਰਮਾਤਮਾ ਦਾ ਨਾਮ ਵਸਣ ਕਰਕੇ ਹੱਬੇ ਡੁੱਖੜੇ ਜਿਹੜੇ ਆ ਸਾਰੇ ਦੁੱਖ ਉਲਾਹੇ ਦੂਰ ਹੋ ਜਾਂਦੇ ਨੇ। ਪੌੜੀ ਕੋਟ ਅਘਾ ਸਭ ਨਾਸ ਹੋਏ ਸਿਮਰਤ ਹਰ ਨਾਉ। ਇਹ ਭਾਈ ਇੱਕ ਹਰੀ ਨਾਮ ਸਿਮਰਨ ਕਰਨ ਨਾਲ ਸਾਰਿਆਂ ਤਰ੍ਹਾਂ ਦੇ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ। ਮਨ ਚਿੰਦੇ ਫਲ ਪਾਈ ਹੈ ਹਰ ਕੇ ਗੁਣ ਗਾਓ। ਹਰੀ ਦੇ ਗੁਣ ਗਾਉਣ ਕਰਕੇ ਮਨ ਇੱਛਤ ਫਲ ਪ੍ਰਾਪਤ ਕਰੇ। ਮਨ ਚਿੰਦੇ, ਮਨ ਦੇ ਵਿੱਚ ਜਿਹੜੇ ਇੱਛਤ ਫਲ ਨੇ ਉਹ ਪਾ ਲਈਦੇ, ਜੋ ਮਰਜ਼ੀ ਚਿਤ ਲਓ ਭਈ ਮਹਾਰਾਜ ਆਹ ਬਖਸ਼ਿਸ਼ ਕਰੋ, ਸਾਨੂੰ ਆਹ ਬਖਸ਼ਿਸ਼ ਕਰੋ, ਪਰ ਮਾੜਾ ਨਾ ਚਿਤ ਬਣਾ, ਕਦੇ ਮਾੜੀ ਇੱਛਾ ਨਹੀਂ ਪੂਰੀ ਕਰਦੇ, ਚੰਗਾ ਚੰਗਾ ਚਿਤ ਵੀ ਉਹ ਗੁਰਮਤ ਅਨੁਸਾਰ। ਸੋ ਜਿਵੇਂ ਕੋਈ ਤੁਰਿਆ ਜਾਂਦਾ ਸੀ, ਉਹ ਫੰਦਕ ਸੀ ਨਾ ਜਿਹੜਾ ਭਗਤ ਹੋਇਆ, ਤੁਰਿਆ ਜਾਂਦਾ ਉਹ ਸੁੱਖ ਗਿਆ ਕੋਈ ਮਹਾਤਮਾ ਬ੍ਰਹਮ ਗਿਆਨੀ ਦੇ ਮੂਹਰੇ, ਉਹ ਤਾਂ ਸਮਾਧੀ 'ਚ ਬੈਠੇ ਸੀ, ਸੁੱਖ ਗਿਆ ਵੀ ਜਦੋਂ ਜੇ ਮੈਂ ਹੁਣ ਪੰਛੀ ਮਾਰਨ ਚੱਲਿਆ ਜੰਗਲ 'ਚ ਸ਼ਿਕਾਰ, ਬਈ ਜੇ ਮੈਨੂੰ ਚੰਗੇ ਪੰਛੀ ਮਿਲ ਗਏ ਨਾ ਅੱਜ ਮਾਰਨ ਨੂੰ, ਅੱਧਾ ਹਿੱਸਾ ਤੇ ਹੋਰ ਤੁਹਾਡਾ। ਉਹ ਜਦੋਂ ਲਿਆ ਕੇ ਮੂਹਰੇ ਮਰੇ ਹੋਏ ਦਾਸ ਜਾਨਵਰ ਰੱਖੇ ਪੰਜ ਸੱਤ, ਸੰਤ ਇੱਕਦਮ ਸਮਾਧੀ ਖੁੱਲ੍ਹ ਗਈ। ਕਹਿੰਦੇ ਉਹ ਪਾਪੀ ਆ, ਇਹ ਮੇਰੇ ਮੂਹਰੇ ਜਾਨਵਰ ਰੱਖੀ ਜਾਂਦਾ ਮਰੇ ਹੋਏ। ਸ਼ਿਕਾਰੀ ਕਹਿੰਦਾ ਮੈਂ ਤਾਂ ਜੀ ਸੁੱਖਣਾ ਸੁੱਖ ਕੇ ਗਿਆ ਸੀ ਵੀ ਜੇ ਮੈਨੂੰ ਅੱਜ ਵਧੀਆ ਸ਼ਿਕਾਰ ਮਿਲਿਆ ਅੱਧੇ ਤੁਹਾਡੇ। ਕਹਿੰਦੇ ਜੇ ਮੇਰੀ ਸੁੱਖਣਾ ਪੂਰੀ ਹੁੰਦੀ ਆ, ਸਰਾਪ ਵੀ ਪੂਰਾ ਹੁੰਦਾ, ਦੇਖ ਲਾ ਨਰਕਾਂ ਨੂੰ ਜਾਏਗਾ, ਚੱਕ ਕੇ ਲੈ ਜਾ ਇੱਥੋਂ ਮਰੇ ਜਾਨਵਰ ਮੇਰੇ ਮੂਹਰੇ ਰੱਖ ਤੇ ਲਿਆ ਕੇ, ਪਾਪੀ ਆਦਮੀ ਨਾ ਹੋਵੇ ਤਾਂ। ਫਿਰ ਉਹ ਡਰਦਾ ਚਰਨੀ ਪੈ ਗਿਆ। ਇਸ ਕਰਕੇ ਹੈ ਵੀ ਐਵੇਂ ਪੁੱਠੀਆਂ ਹੀ ਜਾ ਕੇ ਸੁੱਖਣਾ ਸੁੱਖ ਲੈਣੀਆਂ ਗੁਰਦੁਆਰੇ, ਬਾਣੀ ਪੜ੍ਹਦਿਆਂ ਪੁੱਠੇ ਫੁਰਨੇ ਕਰਨੇ। ਮਹਾਰਾਜ ਕਹਿੰਦੇ ਉਹ ਨਹੀਂ ਰਾਸ ਆਉਣੇ ਇੱਧਰ, ਕਿਉਂਕਿ ਮੈਂ ਸਿੱਖ ਨੂੰ ਨਰਕਾਂ ਨਹੀਂ ਸਿੱਟਣਾ ਚਾਹੁੰਦਾ, ਤਾਂ ਫੁਰਨੇ ਕਹਿੰਦੇ ਚੰਗੇ ਰੱਖਿਆ ਕਰੋ। ਜਨਮ ਮਰਨ ਭੈ ਕੱਟੀ ਹੈ ਨਿਹਚਲ ਸੱਚ ਥਾਉ। ਨਿਹਚਲ ਸੱਚੇ ਥਾਂ ਤੋਂ ਭਾਵ ਸਰੂਪ ਦੀ ਪ੍ਰਾਪਤੀ ਹੋਣ ਕਰਕੇ ਜਨਮ ਮਰਨ ਦੇ ਡਰ ਜਿਹੜੇ ਨੇ ਕੱਟੀ ਹੈ ਤੋਂ ਭਾਵ ਕੱਟੇ ਜਾਂਦੇ ਹਨ। ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ। ਜੇ ਕੋਈ ਪੂਰਬ ਹੁੰਦਾ ਪਿਛਲੇ ਜਨਮ ਦਾ ਸ੍ਰੇਸ਼ਟ ਲੇਖ ਲਿਖਿਆ ਹੋਵੇ ਤਾਂ ਚਰਨ ਹੁੰਦਾ ਪੂਜਨੀਕ। ਸੋ ਇਸ ਕਰਕੇ ਪੂਜਨੀਕ ਹਰੀ ਦੇ ਵਿੱਚ ਸਮਾ ਜਾਂਦਾ ਜੀਵ। ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ। ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੋ, ਹੇ ਵਾਹਿਗੁਰੂ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ, ਰੱਖ ਲੈਣਾ ਕਰੋ। ਮੈਂ ਆਪ ਜੀ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ।